SBS.
O SBS.
SBS.
O SBS.
SBS Radio.
ਹਾਜ਼ਰੀਨ, ਅੱਜ ਸਾਡੇ ਸਟੂਡੀਓ ਵਿੱਚ ਇੱਕ ਬੜੀ ਮਹਿਨਾਜ਼ ਸ਼ਖਸੀਅਤ ਇੱਥੇ ਹਾਜ਼ਰ ਹੋਏ ਹਨ। ਇਹਨਾਂ ਦਾ ਨਾਂ ਹੈ ਹਰਿੰਦਰ ਸਿੰਘ ਜੀ। ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਿੱਖ ਰਿਸਰਚ ਇੰਸਟੀਟਿਊਟ ਉਸ ਦੇ ਇਹ ਸੰਸਥਾਪਕ ਹਨ। ਇਸ ਵੇਲੇ ਸੀਨੀਅਰ ਫੈਲੋ ਰਿਸਰਚ ਐਂਡ ਪੋਲਿਸੀ ਉਸ ਵਿੱਚ ਸੇਵਾ ਨਿਭਾ ਰਹੇ ਹਨ, ਅਤੇ ਨਾਲ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਵੀ ਇਹਨਾਂ ਨੇ ਸੰਸਥਾਪਨਾ ਕੀਤੀ ਹੈ। ਹਰਿੰਦਰ ਜੀ, ਤੁਸੀਂ US ਤੋਂ ਇੱਥੇ ਆਸਟ੍ਰੇਲੀਆ ਆਏ ਹੋ, ਬਹੁਤ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ।
ਥੈਂਕ ਯੂ ਜੀ, ਗੁਰੂ ਫਤਿਹ।
ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਡੀਆ ਗਏ ਸਨ, ਅਤੇ ਕਾਫੀ ਚੀਜ਼ਾਂ ਖਬਰਾਂ ਵਿੱਚ ਸੁਰਖੀਆਂ ਬਣੀਆਂ ਕਿ ਉਹਨਾਂ ਨੂੰ ਸਹੀ ਤਰ੍ਹਾਂ ਸ਼ਾਇਦ ਰਿਸੀਵ ਨਹੀਂ ਕੀਤਾ ਗਿਆ, ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ। ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਆਪਣੇ ਪੱਖੋਂ ਦੱਸੋ ਕਿ ਕੀ ਉਸ ਵਿੱਚ ਵਾਕਈ ਹੀ ਕੋਈ ਗੱਲ ਸੀ ਜਾਂ ਨਹੀਂ ਸੀ, ਇਹ ਬਣਾਈ ਗਈ ਸੀ, ਉਸ 'ਤੇ ਇੱਕ ਤਬਸਰਾ ਦਿਓ।
ਜ਼ਰੂਰ। ਸੋ ਆਪਾਂ ਇਹਨੂੰ ਪਹਿਲਾਂ ਸ਼ੁਰੂ ਕਰੀਏ ਕਿ ਓਫਿਸ਼ੀਅਲੀ ਦੋਨਾਂ ਗਵਰਨਮੈਂਟਸ ਨੇ ਕੀ ਕਿਹਾ। ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹਨਾਂ ਦਾ ਫੇਰੀ ਦਾ ਮਕਸਦ ਸੀਗਾ ਟ੍ਰੇਡ। ਲੈਟਸ ਕੰਟੈਕਚੁਲਾਈਜ਼ ਦੈਟ। ਇੰਡੀਆ ਦੀ ਅਤੇ ਕੈਨੇਡਾ ਦੀ 1% ਲੈੱਸ ਦੈਨ 1% GDP ਉਹਨਾਂ ਦੇ ਟ੍ਰੇਡ ਰਿਲੇਸ਼ਨਸ ਨੇ। ਸੋ ਇੱਕ ਉਹ ਫਰਜ਼ੀ ਗੱਲ ਸੀਗੀ, ਟ੍ਰੇਡ ਵਾਜ਼ ਨੋਟ ਦਾ ਮਿਸ਼ਨ। ਲੈਟਸ ਪੁੱਟ ਇਨ ਪਰਸਪੈਕਟਿਵ, ਠੀਕ ਹੈ ਜੀ। ਦੂਸਰੀ ਗੱਲ ਫਿਰ ਇਹ ਕੀ ਹੈਗਾ, ਦੇਖੋ ਦੋਨਾਂ ਥਾਵਾਂ 'ਤੇ ਅਗਲੇ ਸਾਲ ਇਲੈਕਸ਼ਨ ਨੇ, ਹਿੰਦੁਸਤਾਨ ਦੇ ਵਿੱਚ ਵੀ ਇਲੈਕਸ਼ਨ ਨੇ ਅਤੇ ਕੈਨੇਡਾ ਵਿੱਚ ਵੀ ਇਲੈਕਸ਼ਨ ਨੇ। ਇੱਕ ਨਾ ਵੋਟ ਬੈਂਕ ਪੋਲੀਟਿਕਸ ਦੇ ਐਂਗਲ ਤੋਂ ਵੀ ਇਹਨੂੰ ਦੇਖਣਾ ਪਊਗਾ, ਕਿਉਂਕਿ ਮੈਂ ਇਹਨੂੰ ਇੰਡੀਆ ਕੈਨੇਡਾ ਦੇ ਐਂਗਲ ਤੋਂ ਵੀ ਗੱਲ ਕਰਾਂਗੇ, ਉਸ ਸੰਦਰਭ ਦੇ ਵਿੱਚ ਪੰਜਾਬੀ ਅਤੇ ਸਿੱਖ ਐਲੀਮੈਂਟ ਕੀ ਹੈਗਾ ਉਹਦੀ ਗੱਲ ਕਰਾਂਗੇ। ਸੋ ਜਦ ਇਲੈਕਸ਼ਨੀਅਰਿੰਗ ਪੋਲੀਟਿਕਸ ਹੁੰਦੀ ਹੈ, ਉਹਦੇ ਵਿੱਚ ਕੁਛ ਫੋਟੋ ਆਪਸ ਦੀ ਗੱਲ ਹੁੰਦੀ ਹੈ, ਕੁਛ ਪਰਟੀਕੁਲਰ ਕਲਾਇੰਟਸ ਨੂੰ ਖੁਸ਼ ਕਰਨ ਦੀ ਗੱਲ ਹੁੰਦੀ ਹੈ, ਪਲੱਸ ਜਿਹੜੀ ਲੋਕਲ ਪੋਲੀਟਿਕਸ, ਯੂ ਨੋ ਪੋਲੀਟਿਕਸ ਇਜ਼ ਆਲਵੇਜ਼ ਲੋਕਲ, ਉਹਦੇ ਵਿੱਚ ਕਿਹਨੂੰ ਕਾਊਂਟਰ ਕਰਨਾ ਉਹ ਵੀ ਗੱਲ ਹੁੰਦੀ ਹੈ। ਸੋ ਇਹ ਚੀਜ਼ਾਂ ਵੀ ਸਾਨੂੰ ਦੇਖਣੀਆਂ ਪੈਣਗੀਆਂ ਕਿ ਕਿਉਂ ਕਿੱਥੇ ਕੌਣ ਲਿਜਾਇਆ ਜਾ ਰਿਹਾ। ਉਹਦੇ ਵਿੱਚ ਨੁਕਸਾਨ ਜੋ ਹੋਇਆ ਮੈਂ ਉਹਦੀ ਗੱਲ ਕਰਾਂਗਾ, ਕਿਉਂਕਿ ਜੋ ਤੁਸੀਂ ਦੇਖੋਗੇ ਰਿਲੇਸ਼ਨਸ਼ਿਪਸ ਦੋਨੋਂ ਕੰਟਰੀਜ਼ ਦੇ ਵਿੱਚ, ਓਫਿਸ਼ੀਅਲੀ ਕੀ ਨਹੀਂ ਕੀਤਾ, ਬੇਅਰ ਹੱਗ ਕਰ ਦਿੱਤੀ, ਕੌਣ ਰਿਸੀਵ ਕਰਨ ਗਿਆ, ਇਹ ਆਪਣੇ ਆਪ ਵਿੱਚ ਪ੍ਰੋਟੋਕੋਲਸ ਵਾਇਲੇਟ ਹੋਈਆਂ, ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ। ਬਟ ਬਿਗਰ ਥਿੰਗ ਆਲਸੋ ਇਜ਼ ਕਿ ਜਦ ਉਹਨਾਂ ਨੇ ਫੋਰ ਇਗਜ਼ਾਮਪਲ ਕਿਸੇ ਲੈਵਲ 'ਤੇ ਜਾ ਕੇ ਅੰਮ੍ਰਿਤਸਰ ਗਏ ਨੇ, ਤੁਹਾਨੂੰ ਦੇਖਣਾ ਪਊਗਾ ਕਿ ਉੱਥੇ ਇੰਡੀਅਨ ਮਿਨਿਸਟਰ ਜਿਹੜੇ ਡਿਪਲੋਮੈਟ ਰਹੇ ਨੇ UN ਦੇ ਵਿੱਚ ਅਤੇ ਨਿਊਯਾਰਕ ਸਿਟੀ ਵਿੱਚ 30 ਸਾਲ ਦੇ ਕਰੀਅਰ ਰਾਹੀਂ, ਉਹ ਉਹਨਾਂ ਨੂੰ ਰਿਸੀਵ ਕਰਨ ਗਏ ਸੀ ਬਿਕੋਜ਼ ਹੀ ਵਾਜ਼ ਅ ਸਿੱਖ ਮੈਨ। ਸੋ ਕੁਛ ਚੀਜ਼ਾਂ ਜਦ ਪੋਲਿਸੀ ਦੇ ਲੈਵਲ 'ਤੇ ਦੇਖਦੇ ਹਾਂ ਬੜਾ ਕਲੀਅਰ ਹੈਗਾ ਕਿ ਕੋਈ ਇੰਨੀ ਜ਼ਬਰਦਸਤ ਪ੍ਰੋਬਲਮ ਨਹੀਂ ਆ, ਬਟ ਆਪਟਿਕਸ ਦੀਆਂ ਬੜੀਆਂ ਜ਼ਬਰਦਸਤ ਪ੍ਰੋਬਲਮ ਰਹੀਆਂ ਨੇ, ਉਹਦੇ ਕਾਰਨ ਨੇ ਲੋਕਲ ਪੋਲੀਟਿਕਸ। ਹੁਣ ਇਹਦੇ ਵਿੱਚ ਮੈਂ ਤਾਂ ਇਸ ਤਰ੍ਹਾਂ ਲੈਂਦਾ ਹੈਗਾ, ਜਦ ਅਸੀਂ ਡਾਇਸਪੋਰਿਕ ਅਤੇ ਹੋਮਲੈਂਡ ਦੇ ਲੈਵਲ 'ਤੇ ਸਿੱਖਾਂ ਦੀ ਅਤੇ ਪੰਜਾਬ ਦੀ ਪੋਲੀਟਿਕਸ ਦੇਖਦੇ ਹਾਂ, ਸਾਡਾ ਵੋਟ ਬੈਂਕ ਨਹੀਂ ਹੈ ਖਾਸ ਕਿਤੇ ਵੀ। ਕੈਨੇਡਾ ਵਿੱਚ ਸਿੱਖ ਸਮਵੇਅਰ ਬਿਟਵੀਨ 1.4% ਤੋਂ 1.6% ਹੈਗੇ, ਬਟ ਸਿੱਖਸ ਹੈਵ ਬਿਕਮ ਇਨਫਲੂਐਂਸ਼ੀਅਲ। ਸਾਡੀ ਇਹ ਤੁਸੀਂ ਇਹਨੂੰ ਐਂਟਰਪ੍ਰਾਈਜ਼ਿੰਗ ਗੱਲ ਕਹਿ ਲਓ, ਸਿੱਖ ਲੈਵਲ ਤੋਂ ਕੁਛ ਚੜ੍ਹਦੀ ਕਲਾ ਦੇ ਕੋਨਸੈਪਟ ਨੂੰ ਲੈ ਕੇ ਗੱਲ ਕਰ ਲਓ,
ਸਿਆਸੀ ਤਾਕਤ ਹੈ ਜੀ।
ਹਾਂ, ਸਿਆਸੀ ਤਾਕਤ ਇਲੈਕਟੋਰਲ ਲੈਵਲ 'ਤੇ ਅਸੀਂ ਆ ਗਏ ਹਾਂ, ਇਹਦੇ ਬਾਵਜੂਦ ਜਿਹੜਾ ਸਾਡਾ ਈਵਨ ਪਿਛਲੇ 30-40 ਸਾਲਾਂ ਦਾ ਇਤਿਹਾਸ ਰਿਹਾ, ਐਂਡ ਉਹਦੇ ਵਿੱਚ ਬੜਾ ਕੁਛ ਹੋਇਆ ਤੁਹਾਨੂੰ ਵੀ ਪਤਾ, ਉਹਦੇ ਬਾਵਜੂਦ ਵੀ ਕੈਪਚਰ ਕਰ ਲੈਣਾ ਅਤੇ ਆਪਣੇ ਆਪ ਨੂੰ ਐਜ਼ ਏ ਇਨਫਲੂਐਂਸ ਦੇ ਲੈਵਲ 'ਤੇ, ਕਿਉਂਕਿ ਅੱਜ ਦੇ ਲੈਵਲ 'ਤੇ ਇਨਫਲੂਐਂਸ ਹੁੰਦੀ ਹੈ ਪੋਲਿਸੀ ਮੇਕਰ 'ਚ, ਉੱਥੇ ਆ ਗਏ ਹਾਂ ਅਸੀਂ। ਇਸ ਕਰਕੇ ਕੋਈ ਵੀ ਗੱਲ ਜਦ ਸਿੱਖ ਕਰਦੇ ਨੇ, ਭਾਵੇਂ ਉਹ ਹਿੰਦੁਸਤਾਨ ਦੀ ਪੋਲੀਟਿਕਸ 'ਚ ਆ, ਪੰਜਾਬ ਦੀ ਪੋਲੀਟਿਕਸ 'ਚ ਆ, ਕੈਨੇਡਾ ਦੀ ਪੋਲੀਟਿਕਸ ਵਿੱਚ ਆ, ਉਹ ਐਕਸੈਂਚੂਏਟ ਹੋ ਜਾਂਦੀ ਹੈ।
ਸੋ ਕੀ ਜਸਟਿਨ ਟਰੂਡੋ ਜਿਹੜਾ ਇੰਡੀਆ ਫੇਰੀ 'ਤੇ ਆਏ ਸਨ, ਉਹ ਕੈਨੇਡਾ ਦੇ ਸਿੱਖਾਂ ਨੂੰ, ਆਪਣੇ ਵੋਟਰਸ ਨੂੰ ਖੁਸ਼ ਕਰਨ ਆਏ ਸਨ?
ਇੱਕ ਕਾਰਨ ਉਹਦਾ ਹੈ ਇਹ, ਕਿਉਂਕਿ ਤੁਹਾਨੂੰ ਇਹ ਦੇਖਣਾ ਪਊਗਾ ਕਿ ਉੱਥੇ ਦੀਆਂ 3 ਮੇਜਰ ਪੋਲੀਟੀਕਲ ਪਾਰਟੀਜ਼ ਵਿੱਚ, ਕੈਨੇਡਾ ਦੀਆਂ ਤਿੰਨੋਂ ਪਾਰਟੀਜ਼ ਦੇ ਵਿੱਚ ਸਿੱਖਾਂ ਦਾ ਤਾਂ ਪੰਜਾਬੀਆਂ ਦਾ ਬੋਲਬਾਲਾ ਹੋ ਰਿਹਾ, ਲਿਬਰਲਸ ਦੇ ਵਿੱਚ ਕੁਛ ਜ਼ਿਆਦਾ, NDP ਦਾ ਨੈਸ਼ਨਲ ਲੀਡਰ ਵੀ ਜਗਮੀਤ ਸਿੰਘ ਸਿੱਖ ਹੈਗਾ, ਅਤੇ ਕੰਜ਼ਰਵੇਟਿਵਸ ਵਿੱਚ ਵੀ ਸਿੱਖ ਬੜੇ ਆ ਗਏ ਨੇ। ਇਨਫੈਕਟ ਓਨਟੇਰੀਓ ਦਾ ਰੀਸੈਂਟਲੀ ਜਿਹੜਾ ਹੈੱਡ ਆਫ ਦਾ ਪਾਰਟੀ ਬਣਿਆ ਕੰਜ਼ਰਵੇਟਿਵ ਪਾਰਟੀ ਦਾ, ਉਹ ਵੀ ਸਿੱਖ ਪੰਜਾਬੀ ਹੈਗਾ। ਸੋ ਉਹਨੂੰ ਕਾਊਂਟਰ ਕਰਨ ਲਈ ਵੀ ਕੁਛ ਚੀਜ਼ਾਂ ਹੋ ਰਹੀਆਂ ਨੇ, ਉਹਦੀ ਵੀ ਤਿਆਰੀਆਂ ਹੋ ਰਹੀਆਂ ਕਿ ਹੂ ਰੀਲੀ ਵਿਲ ਰੈਪ੍ਰਜੈਂਟ ਦਾ ਸਿੱਖਸ ਔਰ ਇੰਟਰਸਟ ਆਫ ਦਾ ਸਿੱਖਸ ਔਰ ਦਾ ਇੰਟਰਸਟ ਆਫ ਦਾ ਪੰਜਾਬੀਜ਼ ਇਨ ਕੈਨੇਡਾ, ਕੁਛ ਇਹ ਵੀ ਚੱਲ ਰਿਹਾ। ਅਤੇ ਉਹਦਾ ਜਿਹੜਾ ਫਲਿਪ ਸਾਈਡ ਕਹਿ ਲਓ, ਜਿਹੜੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਪੋਲੀਟਿਕਸ ਹੈਗੀ, ਜਾਂ ਉਹਨਾਂ ਦੇ ਜਿਹੜੇ ਪਰਸਨਲ ਇਸ਼ੂਜ਼ ਇੰਡੀਅਨ ਸਟੇਟ ਦੇ ਨਾਲ ਜਾਂ ਨਹੀਂ ਹੈਗੇ, ਕਿਉਂਕਿ ਉਹ ਕਾਂਗਰਸ ਨੇ ਅਤੇ ਉਹ BJP ਨੇ, ਕੁਛ ਉਹ ਪੋਲੀਟਿਕਸ ਵੀ ਖੇਡੀ ਜਾ ਰਹੀ ਸੀ। ਫੋਰ ਇਗਜ਼ਾਮਪਲ, ਕਿਉਂਕਿ ਉਹਦੇ ਵਿੱਚ ਦੇਖੋ, ਜਦੇ ਆਪਾਂ ਨੂੰ ਇਹ ਵਰਡ ਯੂਜ਼ ਕਰਨਾ ਪਊ, ਕਿਉਂਕਿ ਇੰਡੀਅਨ ਮੀਡੀਆ ਨੇ ਵੀ ਕੀਤਾ, ਕੈਨੇਡਾ ਦੇ ਵੀ, ਇੰਗਲੈਂਡ ਦੇ ਵੀ, ਅਤੇ US ਮੀਡੀਆ 'ਚ ਵੀ, ਇੰਕਲੂਡਿੰਗ ਵਾਸ਼ਿੰਗਟਨ ਪੋਸਟ ਨੇ ਇਹਦੇ ਐਡੀਟੋਰੀਅਲ ਛਾਪੇ ਨੇ, ਕਿ ਖਾਲਿਸਤਾਨ ਦਾ ਹੂਆ ਬਣਾ ਕੇ ਪੇਸ਼ ਕੀਤਾ ਗਿਆ। ਉਹ ਕੀ ਸੀਗਾ, ਦੇਖੋ ਸਾਰੇ ਜਣੇ ਨਾ ਜਿਹੜੇ ਪੋਲੀਟੀਸ਼ੀਅਨਸ ਨੇ, ਭਾਵੇਂ ਉਹ ਕੈਨੇਡਾ ਦੇ ਸਿੱਖ ਮਿਨਿਸਟਰਸ ਨੇ ਅਤੇ ਭਾਵੇਂ ਉਹ ਇੰਡੀਆ ਦੇ ਸਿੱਖ ਮਿਨਿਸਟਰਸ, ਵੀ ਹੈਵ ਟੂ ਬੀ ਬੈਲੈਂਸਡ ਅਬਾਊਟ ਦਿਸ। ਇਹਨਾਂ ਸਾਰਿਆਂ ਦੀ ਪੋਜੀਸ਼ਨ ਚੇਂਜ ਹੁੰਦੀ ਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਅੰਮ੍ਰਿਤਸਰ ਐਲਾਨਨਾਮਾ ਸਾਈਨ ਕੀਤਾ ਅਤੇ ਅਰਦਾਸ ਸ਼ਾਮਿਲ ਹੋਈ ਸੀ, ਵਿਚ ਵਾਜ਼ ਅ ਸੈਪਰੇਟਿਸਟ ਆਈਡੀਆ, ਬਟ ਨਾਓ ਹੀ ਇਜ਼ ਅ ਚੀਫ ਮਿਨਿਸਟਰ, ਸੋ ਹੁਣ ਉਸ ਚੀਜ਼ ਦੇ ਖਿਲਾਫ ਨੇ। ਸਿਮਿਲਰਲੀ ਜਿਹੜੇ ਕੈਨੇਡਾ ਦੇ ਵਿੱਚ ਸਿੱਖ ਮਿਨਿਸਟਰਸ ਨੇ, ਭਾਵੇਂ ਉਹ ਹਰਜੀਤ ਸਿੰਘ ਸੱਜਣ ਨੇ, ਭਾਵੇਂ ਨਵਦੀਪ ਸਿੰਘ ਬੈਂਸ ਨੇ, ਇਹ ਦੋਨਾਂ ਦਾ ਜ਼ਿਆਦਾ ਨਾ ਪੜ੍ਹਨਾ ਕਿਉਂਕਿ ਸੀਨੀਅਰ ਪੋਜੀਸ਼ਨ 'ਚ ਨੇ, ਇਹਨਾਂ ਦੇ ਵੀ ਸਟੈਂਡ ਤੁਸੀਂ ਪਿਛਲੇ 20 ਸਾਲਾਂ 'ਚ ਦੇਖੋਗੇ ਕੋਈ ਨਾ ਕੋਈ ਚੇਂਜਸ ਆਏ ਨੇ। ਸੋ ਇਹ ਹੁੰਦਾ ਹੀ ਹੈ ਪੋਲੀਟਿਕਸ ਦੇ ਵਿੱਚ, ਕਈ ਵਾਰ ਪਾਰਟੀ ਦੀ ਪੋਜੀਸ਼ਨ ਹੁੰਦੀ ਹੈ, ਕਈ ਵਾਰ ਕੰਟਰੀ ਦੀ ਪੋਜੀਸ਼ਨ ਹੁੰਦੀ ਹੈ, ਅਤੇ ਕਈ ਵਾਰ ਪਰਸਨਲ ਪੋਜੀਸ਼ਨਸ ਵੀ ਹੁੰਦੀਆਂ ਨੇ। ਬਟ ਇਹਦਾ ਸਾਰਿਆਂ ਦਾ ਸਿੱਖਾਂ ਨੂੰ ਇਮੇਜ ਦੇ ਲੈਵਲ 'ਤੇ ਬਹੁਤ ਨੁਕਸਾਨ ਹੋਇਆ। ਮੈਂ ਅੱਜ ਸਵੇਰੇ ਦਾ ਐਡੀਟੋਰੀਅਲ ਵੀ ਆਏ ਕੈਨੇਡਾ ਵਿੱਚ ਪੜ੍ਹਿਆ, ਸੋਰੀ ਆਈ ਪੋਲੀਟਿਕਸ ਦੇ ਵਿੱਚ ਛਪਿਆ ਹੈਗਾ, ਸਨੀ ਹੁੰਡਲ ਦਾ। ਸਨੀ ਹੁੰਡਲ ਨਾ ਰਾਈਟ ਦਾ ਬੰਦਾ ਨਾ ਸੈਂਟਰ ਦਾ, ਇਹ ਲੈਫਟ ਦਾ ਬੰਦਾ ਇੰਗਲੈਂਡ ਤੋਂ। ਇਨਫੈਕਟ ਈਵਨ ਅੱਜ ਦੇ ਐਡੀਟੋਰੀਅਲ 'ਚ ਉਹਨੇ ਲਿਖਿਆ ਕਿ ਕਿਸ ਤਰ੍ਹਾਂ ਸਭ ਤੋਂ ਜ਼ਿਆਦਾ ਡੈਮੇਜ ਸਿੱਖਾਂ ਦੀ ਰੈਪੂਟੇਸ਼ਨ ਦਾ ਗਲੋਬਲ ਮੀਡੀਆ ਨੇ ਕੀਤਾ ਵਿਦਆਊਟ ਡੂਇੰਗ ਦੇਅਰ ਹੋਮਵਰਕ। ਸੋ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਤੁਸੀਂ ਕਿਸੇ ਵੀ ਪਾਰਟੀ ਦੇ ਹੋ, ਕਿਸੇ ਵੀ ਨੈਸ਼ਨਲਿਜ਼ਮ ਦੇ ਹੋ, ਜਿਹੜਾ ਇਹ ਸਿੱਖਾਂ 'ਤੇ ਬਲੈਂਕਟ ਸਟੇਟਮੈਂਟ ਯੂਜ਼ ਕੀਤੇ ਜਾਂਦੇ ਨੇ ਇਨ ਦਾ ਗਾਰਬ ਆਫ ਟੈਰਰਿਜ਼ਮ ਐਂਡ ਅਦਰ ਥਿੰਗਸ, ਇਸ ਤੋਂ ਸਾਨੂੰ ਬਚਣ ਦੀ ਲੋੜ ਹੈ, ਨੂਆਂਸਡ ਕਨਵਰਸੇਸ਼ਨ ਕਰਨ ਦੀ ਲੋੜ ਆ।
ਠੀਕ ਹੈ ਜੀ, ਇਸ 'ਤੇ ਅਸੀਂ ਗੱਲ ਤਾਂ ਬਹੁਤ ਲੰਮੀ ਕਰ ਸਕਦੇ ਹਾਂ, ਪਰ ਮੈਂ ਅਗਲਾ ਸਵਾਲ ਹੁਣ ਜ਼ਰੂਰ ਪੁੱਛਾਂਗੀ, ਕਿਉਂਕਿ ਫਿਰ ਸਮਾਂ ਨਹੀਂ ਤਾਂ ਇਸ ਤਰ੍ਹਾਂ ਨਿਕਲਦਾ ਜਾਵੇਗਾ। ਇਸ ਵੇਲੇ ਫੇਰੀ ਚੱਲ ਰਹੀ ਹੈ ਇਮੈਨੁਅਲ ਮੈਕਰੋਂ ਦੀ, ਜੋ ਫਰਾਂਸ ਦੇ ਸਦਰ ਹੈਗੇ ਨੇ, ਇਸ ਵੇਲੇ ਉਹ ਇੰਡੀਆ ਪਹੁੰਚੇ ਹੋਏ ਹਨ। ਅਤੇ ਇੱਕ ਬੜੀ ਪੁਰਜ਼ੋਰ ਮੰਗ ਰਹੀ ਹੈ ਸਿੱਖਾਂ ਦੀ ਫਰਾਂਸ ਵਿੱਚ ਕਿ ਉਹਨਾਂ ਦੀ ਜਿਹੜੀ ਸ਼ਨਾਖਤ ਕੀਤੀ ਜਾਂਦੀ ਹੈ ਪਾਸਪੋਰਟਸ ਵਾਸਤੇ ਜਾਂ ਹੋਰ ਕਿਸੇ ਸ਼ਨਾਖਤੀ ਕਾਗਜ਼ਾਤ ਵਾਸਤੇ, ਉਹਨਾਂ ਨੂੰ ਆਪਣੀ ਦਸਤਾਰ ਉਤਾਰਨੀ ਪੈਂਦੀ ਹੈ। ਉਹ ਹਾਲਾਂ ਤੀਕਰ ਮਸਲਾ ਬਣਿਆ ਹੋਇਆ ਹੈ, ਅਤੇ ਹੁਣ ਕਾਫੀ ਵੱਡੀ ਇੱਕ ਸਟੇਟਮੈਂਟ ਭੇਜੀ ਗਈ ਹੈ, ਪ੍ਰਾਈਮ ਮਿਨਿਸਟਰਸ ਆਫਿਸ ਨੂੰ ਵੀ ਭੇਜੀ ਗਈ ਹੈ। ਇਸ ਦਾ ਹੱਲ ਤੁਸੀਂ ਕੀ ਵੇਖਦੇ ਹੋ, ਅਤੇ ਬਾਕੀ ਮੁਲਕਾਂ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਚੇਤਨ ਰਹਿਣਾ ਚਾਹੀਦਾ?
ਇਨਫੈਕਟ ਇਹ ਤੁਹਾਡਾ ਬੜਾ ਅਹਿਮ ਸਵਾਲ ਆ। ਇਹ ਇਸ਼ੂ ਸਿਰਫ ਫਰਾਂਸ ਦੇ ਨਾਲ ਹੀ ਪਿਛਲੇ 20 ਸਾਲਾਂ ਦਾ ਚੱਲ ਰਿਹਾ। ਮੈਂ ਇਹਨੂੰ ਥੋੜ੍ਹਾ ਜਿਹਾ ਪੋਲੀਟਿਕਸ ਤੋਂ ਬਾਹਰ ਆ ਕੇ ਦੇਖਣਾ ਚਾਹਾਂਗਾ, ਕਿਉਂਕਿ ਜਿਵੇਂ ਇੱਕ ਨੇਸ਼ਨਸ ਦੀ ਪੋਲੀਟਿਕਸ ਆ, ਇਸੇ ਤਰ੍ਹਾਂ ਸਿੱਖਾਂ ਦੀ ਵੀ ਇੱਕ ਪੋਲੀਟਿਕਸ ਆ। ਕਈ ਵਾਰ ਉਹ 'ਚ ਰੌੜਾ ਜ਼ਿਆਦਾ ਹੁੰਦਾ ਅਤੇ ਐਕਚੁਅਲ ਕੰਮ ਘੱਟ ਹੁੰਦਾ। ਇਹ ਇਸ਼ੂ ਜਦ ਪਹਿਲੀ ਵਾਰ ਉੱਠਿਆ ਸੀ ਰਾਈਟ ਟੂ ਟਰਬਨ ਕੈਂਪੇਨ ਦੇ ਥੱਲੇ, ਉਸ ਵੇਲੇ ਮੈਂ ਪਰਸਨਲੀ ਇਨਵੋਲਵ ਰਿਹਾ ਇਸ ਇਸ਼ੂ ਦੇ ਵਿੱਚ, ਅਤੇ ਜਿਹੜਾ ਉਸ ਵੇਲੇ ਯੂਰੋਪੀਅਨ ਯੂਨੀਅਨ 'ਤੇ ਸੋਲਵ ਕਰਨ ਦੀ ਗੱਲ ਆ, ਕਿਉਂਕਿ ਯੂਰਪ ਦੇ ਹਰੇਕ ਨੇਸ਼ਨ ਤੁਸੀਂ ਥੋੜ੍ਹੀ ਲੜੋਗੇ, ਕੁਛ ਇਸ਼ੂ ਬੈਲਜੀਅਮ 'ਚ ਉੱਠ ਜਾਂਦੇ, ਕੁਛ ਇਟਲੀ 'ਚ ਉੱਠ ਰਹੇ ਨੇ, ਅਤੇ ਸਾਰੀ ਥਾਵਾਂ 'ਤੇ ਇਸ਼ੂਜ਼ ਉੱਠ ਰਹੇ ਨੇ, ਅਤੇ ਫਰਾਂਸ ਵਿੱਚ ਤਾਂ ਉੱਠ ਹੀ ਰਹੇ ਨੇ। ਉਸ ਵੇਲੇ ਜਦ ਉੱਠਿਆ, ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਵੀ ਹੁੰਦੇ ਸੀ, ਉਹ ਉੱਥੇ ਜਾ ਕੇ ਐਨ ਅ ਸਟੇਟ ਵਿਜ਼ਿਟ ਵਿਦ ਟਰਬਨ ਵੀ ਕਰਕੇ ਆਏ ਸੀ। ਦੂਸਰੀ ਪਾਸਿਓਂ ਜਿਹੜੇ ਪੋਲੀਟੀਸ਼ੀਅਨਸ ਕੈਨੇਡਾ ਦੇ ਨੇ, ਈਵਨ ਜਿਹੜੇ ਫਰੈਂਚ ਵੀ ਚੰਗੇ ਬੋਲਦੇ ਨੇ, ਜਗਮੀਤ ਸਿੰਘ ਵਰਗੇ, ਉਹ ਵੀ ਫਰਾਂਸ ਦੇ ਵਿੱਚ ਜਾ ਕੇ ਰੈਪ੍ਰਜੈਂਟੇਸ਼ਨ ਕੈਨੇਡਾ ਵੱਲ ਕੋ ਕਰਕੇ ਆਏ ਹੋਏ ਨੇ। ਸੋ ਇਹ ਕੀ ਮਸਲਾ? ਮਸਲਾ ਇਹ ਹੈਗਾ ਕਿ ਸਿੱਖਾਂ ਨੂੰ ਇਮੋਸ਼ਨਲ ਹੋਣ ਦੀ ਥਾਂ ਇਹ ਇੱਕ ਫਰਾਂਸ ਦੀ ਆਪਣੀ ਸੈਕੂਲਰਿਜ਼ਮ ਦੇ ਥੱਲੇ ਇੱਕ ਪੋਲਿਸੀ ਆ, ਇਹਨੂੰ ਲੀਗਲੀ ਕਾਊਂਟਰ ਕਰਨ ਦੀ ਲੋੜ ਆ। ਜਦ ਇਹ ਪਹਿਲੀ ਵਾਰ ਇਸ਼ੂ ਉੱਠਿਆ ਸੀ, ਉਸ ਵੇਲੇ ਜਿਹੜੇ ਇੰਗਲੈਂਡ ਦੇ ਬਹੁਤ ਵੱਡੇ, ਹੁਣ ਤਾਂ ਉਹ ਕੁਈਨਸ ਕਾਉਂਸਲ ਵੀ ਬਣ ਗਏ ਨੇ, ਇੱਕ ਲੋਇਰ ਸੀਗੇ, ਮੈਂ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰ ਰਿਹਾ ਜਾਣ ਕੇ, ਉਹਨਾਂ ਦੇ ਕੋਲ ਅਸੀਂ ਗਏ ਸੀ। ਉਹਨਾਂ ਨੇ ਕਿਹਾ ਸੀ ਇਹ ਯੂਰੋਪੀਅਨ ਯੂਨੀਅਨ ਵਿੱਚ ਲੜਨ ਵਾਲਾ ਕੇਸ ਆ, ਇਹ ਪਬਲਿਕ ਕੈਂਪੇਨ ਨਹੀਂ ਹੈਗੀ, ਉੱਥੇ ਦੇ ਲੋਜ਼ ਨੂੰ ਕਾਊਂਟਰ ਕਰਨ ਦੀ ਲੋੜ ਆ। ਬਟ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਹਨੂੰ ਇਮੋਸ਼ਨਲ ਇਸ਼ੂ ਬਣਾ ਕੇ ਜਦ ਕੋਈ ਫੇਰੀ ਹੁੰਦੀ ਹੈ ਉਸ ਵੇਲੇ ਰੌਲਾ ਪਾਉਂਦੇ ਹਾਂ, ਇਨਸਟੈਡ ਆਫ ਕਿ ਇੱਕ ਸਿਸਟਮੈਟਿਕਲੀ ਲੀਗਲ ਤਰੀਕੇ ਨਾਲ ਇਹਨੇ ਇੱਕੋ ਵਾਰ ਯੂਰੋਪੀਅਨ ਯੂਨੀਅਨ ਵਿੱਚ ਜਿੱਤ ਲਈਏ ਤਾਂ ਕਿ ਕਿਸੇ ਵੀ ਯੂਰਪ ਦੇ ਕੰਟਰੀ ਵਿੱਚ ਇਸ਼ੂ ਨਾ ਬਣੇ। ਸੋ ਠੀਕ ਆ, ਸਾਨੂੰ ਇਸ਼ੂ ਉਠਾਉਣੇ ਚਾਹੀਦੇ ਨੇ, ਬਟ ਸਾਨੂੰ ਇਹ ਜ਼ਿਆਦਾ ਸਮਝਣ ਦੀ ਲੋੜ ਆ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਗਲੋਬਲ ਦੌਰ ਚੱਲ ਰਿਹਾ, ਸਿੱਖਾਂ ਦੇ ਅਹਿਮ ਮਸਲੇ ਨੇ ਅਤੇ ਗਲੋਬਲੀ ਨੇ, ਇੰਡੀਆ ਵਿੱਚ ਵੀ ਨੇ ਇਹੋ ਜਿਹੇ ਆਈਡੈਂਟੀ ਰਿਲੇਟਡ, ਯੂਰਪ ਵਿੱਚ ਵੀ ਨੇ, ਓਸ਼ੀਆਨਾ ਵਿੱਚ ਵੀ ਨੇ, ਏਸ਼ੀਆ ਹਰ ਥਾਂ 'ਤੇ ਨੇ। ਉਹਦੇ ਲਈ ਦੋ ਹੀ ਕੰਮ ਨੇ ਕਰਨ ਵਾਲੇ। ਲੌਂਗ ਟਰਮ ਕੰਮ ਹੁੰਦਾ ਹੈਗਾ ਐਜੂਕੇਸ਼ਨਲ ਅਵੇਅਰਨੈਸ, ਕਿ ਤੁਸੀਂ ਕਰਿਕੁਲਮਾਂ ਦੇ ਵਿੱਚ ਵੜ ਜਾਓ, ਅਤੇ ਉਹਨੂੰ ਅਸਟੈਬਲਿਸ਼ ਕਰਨ ਲਈ ਹੁੰਦੀ ਹੈ ਲੀਗਲ ਵਿਕਟਰੀ। ਸਾਨੂੰ ਇਹ ਦੋਨਾਂ ਚੀਜ਼ਾਂ 'ਤੇ ਜਿਹੜੇ ਕੁਆਲੀਫਾਈਡ ਬੰਦੇ ਨੇ ਉਹਨਾਂ ਦੇ ਨਾਲ ਕੰਮ ਕਰਨ ਦੀ ਲੋੜ ਆ। ਜਦ ਇਹ ਦੋਨਾਂ ਚੀਜ਼ਾਂ 'ਚੋਂ ਨਹੀਂ ਕੰਮ ਹੁੰਦਾ ਨਾ, ਤਾਂ ਤੁਸੀਂ ਪੋਲੀਟੀਕਲ ਕੈਂਪੇਨ ਕਰਦੇ ਹੋ, ਐਂਡ ਵੀ ਆਰ ਗੋਇੰਗ ਇਨ ਦਾ ਰੋਂਗ ਵੇ। ਸੋ ਆਈ ਵੁੱਡ ਸੇ ਕਿ ਰਾਈਟ ਟੀਮ ਆਫ ਦਾ ਲੀਗਲ ਸਕਾਲਰਸ ਐਂਡ ਲੋਇਰਸ ਇਹ ਲੜਨ, ਜਦੋਂ ਜਿੱਤ ਜਾਣ ਤਾਂ ਫਿਰ ਜਿਹੜੇ ਐਜੂਕੇਸ਼ਨਲ ਸਕਾਲਰਸ ਨੇ ਉਹ ਤਿਆਰ ਬੈਠੇ ਹੋਣ, ਤਾਂ ਕਿ ਹਰੇਕ ਕੰਟਰੀ ਦੇ ਵਿੱਚ ਜਿੱਥੇ ਵੀ ਮੇਜਰ ਪ੍ਰਵਾਸੀ ਸਿੱਖ ਬੈਠੇ ਨੇ ਉਹਨਾਂ ਦੇ ਕਰਿਕੁਲਮਸ ਦੇ ਵਿੱਚ ਐਜੂਕੇਸ਼ਨ ਦਾ ਹਿੱਸਾ ਬਣ ਜਾਵੇ।
ਪ੍ਰਵਾਸੀ ਸਿੱਖਾਂ ਦੀ ਤੁਸੀਂ ਗੱਲ ਕੀਤੀ, ਅਸੀਂ ਕੈਨੇਡਾ ਦਾ ਜ਼ਿਕਰ ਕੀਤਾ ਹੈ ਜਿੱਥੇ ਬੜੀ ਇੱਕ ਇੰਪੋਰਟੈਂਟ ਪੋਲੀਟੀਕਲ ਫੋਰਸ ਅਸੀਂ ਵੇਖ ਰਹੇ ਹਾਂ ਜਿਹੜੀ ਸਿੱਖ ਕੌਮ ਨੇ ਹਾਸਲ ਕੀਤੀ ਹੈ ਉੱਧਰ, ਅਤੇ ਬਾਕੀ ਮੁਲਕਾਂ ਵਿੱਚ ਵੀ ਕੁਛ ਨਾ ਕੁਛ ਹੈ, UK ਵਿੱਚ ਵੀ, ਦੂਜੇ ਮੁਲਕਾਂ ਵਿੱਚ ਵੀ ਹੈ। ਅਗਰ ਮੈਂ ਇਸ ਤੋਂ ਹਟ ਕੇ ਤੁਹਾਡੇ ਨਾਲ ਗੱਲ ਕਰਾਂ, ਅੱਜ ਕੱਲ੍ਹ ਦਾ ਜਿਹੜਾ ਸਿੱਖ ਨੌਜਵਾਨ ਹੈ, ਕੀ ਉਸ ਕੋਲ ਪੂਰੀ ਇਨਫੋਰਮੇਸ਼ਨ ਹੈ, ਪੂਰੀ ਸੂਚਨਾ ਹੈ ਆਪਣੇ ਇਤਿਹਾਸ ਬਾਰੇ ਅਤੇ ਸਿੱਖ ਪੋਲੀਟੀਕਲ ਥੌਟ ਬਾਰੇ, ਕਿਉਂਕਿ ਅਸੀਂ ਅਕਸਰ ਹੁਣ ਵੇਖ ਰਹੇ ਹਾਂ ਕਿ ਸੱਜੇ ਪੱਖੀ ਖਿਆਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਉਭਰ ਕੇ ਆ ਰਹੇ ਹਨ। ਖਾਸ ਕਰ ਜਿਹੜਾ ਮੈਂ ਇੱਕ ਨੌਜਵਾਨ ਪੱਧਰ ਵਿੱਚ ਵੇਖ ਰਹੀ ਹਾਂ ਕਿ ਐਂਟੀ ਇੰਡੀਆ ਸੈਂਟੀਮੈਂਟ ਬਹੁਤ ਹੀ ਪਨਪ ਕੇ ਸਾਹਮਣੇ ਆ ਰਿਹਾ ਹੈ। ਹਾਲਾਂਕਿ ਜਿਹੜੇ ਬਹੁਤੇ ਸਿੱਖ ਨੇ ਪੰਜਾਬ ਤੋਂ ਆਏ ਨੇ, ਇੰਡੀਆ ਤੋਂ ਹੀ ਆਏ ਨੇ, ਉੱਥੇ ਦਾ ਹੀ ਪਾਸਪੋਰਟ ਸੀ, ਉੱਥੇ ਹੀ ਜੰਮੇ ਪੱਲੇ ਨੇ, ਪਰ ਉਸ ਨੂੰ ਉਹ ਨਕਾਰ ਰਹੇ ਹਨ। ਇੱਕ ਪੱਖ ਉਹ ਹੈ। ਵੈਸੇ ਵੀ ਅਗਰ ਮੈਂ ਤੁਹਾਨੂੰ ਪੁੱਛਾਂ ਨੌਜਵਾਨਾਂ ਦੀ ਜਿਹੜੀ ਬਿਰਤੀ ਹੈ ਇਸ ਵੇਲੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿਉਂਕਿ ਮੈਂ ਸੱਜੇ ਪੱਖੀ ਖਿਆਲ ਦੇਖ ਰਹੀ ਹਾਂ ਕਾਫੀ ਵੱਧ ਚੜ੍ਹ ਕੇ ਸਾਹਮਣੇ ਆ ਰਹੇ ਨੇ।
ਠੀਕ, ਇਹਨੂੰ ਆਪਾਂ ਨੂੰ ਦੋ ਤਿੰਨ ਪੱਧਰ 'ਤੇ ਦੇਖਣ ਦੀ ਲੋੜ ਆ। ਇੱਕ, ਕਿਉਂ, ਅਤੇ ਜੇ ਇਹ ਅਸਲੀਅਤ ਵਿੱਚ ਸਿਰਫ ਸੱਜੇ ਪੱਖੀ ਕਰ ਰਹੇ ਹਨ ਤਾਂ ਉਹਨੂੰ ਕਿਵੇਂ ਐਡਰੈਸ ਕੀਤਾ ਜਾਵੇ, ਸਪੈਸ਼ਲੀ ਸਿੱਖਾਂ ਵੱਲੋਂ, ਗੁਰਬਾਣੀ ਦੇ ਆਧਾਰ 'ਤੇ, ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਅਤੇ ਉਹਨਾਂ ਚੀਜ਼ਾਂ ਦੇ ਆਧਾਰ 'ਤੇ ਜਿਹੜਾ ਸਾਡਾ ਕਲਚਰ ਦਾ, ਨਾਮ ਕਲਚਰ ਦਾ ਇੱਕ ਮੁੱਖ ਹਿੱਸਾ। ਸੋ ਇੱਥੇ ਨਾ ਮੈਂ ਜ਼ਿਕਰ ਕਰਾਂਗਾ ਕਿ ਜਿਹੜਾ ਐਂਟਾ ਇੰਡੀਆ ਸੈਂਟੀਮੈਂਟ ਤੁਸੀਂ ਸਟੇਟਮੈਂਟ ਯੂਜ਼ ਕੀਤਾ, ਇਹਨੂੰ ਅਸੀਂ ਇੰਡੀਅਨ ਜਿਹੜੇ ਵੇ ਸਿੱਖਾਂ ਦੇ ਅੰਬੈਸਡਰ ਵੀ ਬਣੇ ਨੇ, ਮੈਂ ਸੀ ਕੇ ਸਿੰਘ ਦਾ ਹਵਾਲਾ ਦੇਵਾਂਗਾ, ਉਹਨਾਂ ਨੇ ਪਿੱਛੇ ਜਿਹੇ ਟ੍ਰਿਬਿਊਨ ਵਿੱਚ ਦੋ ਹਫ਼ਤੇ ਪਹਿਲਾਂ ਇੱਕ ਐਡੀਟੋਰੀਅਲ ਛਾਪਿਆ ਜਿਹਦੇ 'ਚ ਉਹਨਾਂ ਨੇ ਇਹ ਕੰਸਰਨ ਰੇਜ਼ ਕੀਤਾ, ਬਟ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਇੰਡੀਆ ਦੇ ਐਕਸਟਰਨਲ ਅਫੇਅਰਸ ਡਿਪਾਰਟਮੈਂਟ ਨੂੰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਪਿਛਲੇ 20 ਸਾਲਾਂ ਵਿੱਚ ਜਿਹੜੇ ਐਕਚੁਅਲ ਸਿੱਖਾਂ ਦੇ ਇਸ਼ੂਜ਼ ਨੇ ਉਹਨਾਂ ਨੂੰ ਸੋਲਵ ਨਹੀਂ ਕੀਤਾ, ਅਤੇ ਹੁਣ ਤੁਸੀਂ ਰੌਲਾ ਪਾ ਰਹੇ ਹੋ ਕਿ ਐਂਟਾ ਇੰਡੀਆ ਸੈਂਟੀਮੈਂਟ ਵੱਧ ਰਿਹਾ। ਸੋ ਇੱਕ ਸਟੇਟਮੈਂਟ ਮੈਂ ਉਹਨਾਂ ਵੱਲੋਂ ਸ਼ੇਅਰ ਕਰ ਰਿਹਾ। ਦੂਸਰੀ ਗੱਲ ਉਹਨਾਂ ਨੇ ਕੀਤੀ ਆ ਕਿ ਜੇ ਤੁਸੀਂ ਇਸ਼ੂਜ਼ ਨੂੰ ਸੋਲਵ ਨਹੀਂ ਕਰੋਗੇ ਨਾ ਅੱਜ ਕੱਲ੍ਹ ਦੇ ਡੈਮੋਕ੍ਰੈਟਿਕ ਜਮਹੂਰੀਅਤ ਦੇ ਤਰੀਕਿਆਂ ਦੇ ਨਾਲ, ਅਤੇ ਹੁੰਦਾ ਕੀ ਆ, ਉਹ ਹੋਰ ਐਕਸੈਂਚੂਏਟ ਹੁੰਦੇ ਨੇ। ਐਂਡ ਯੂ ਨੋ ਦਿਸ ਕਿ ਜਦ ਰਿਲੇਸ਼ਨਸ਼ਿਪ ਵਿੱਚ ਕੋਈ ਬ੍ਰੇਕਡਾਊਨ ਹੋ ਜਾਂਦਾ ਅਤੇ ਉਹਨੂੰ ਐਡਰੈਸ ਨਾ ਕੀਤਾ ਜਾਵੇ ਅਤੇ ਉਹ ਬੜੇ ਹੋਰ ਕਿਸਮ ਦੀ ਭਾਂਬਣ ਵਿੱਚ ਬਾਹਰ ਆਉਂਦੀ ਆ। ਸੋ ਇੱਕ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਪਰਸਨਲੀ ਆਈ ਫੀਲ ਕਿ ਇਟਸ ਨੋਟ ਐਂਟਾ ਇੰਡੀਆ, ਇਟ ਇਜ਼ ਦੀ ਆਈਡੀਆ ਕਿ ਇੰਡੀਆ ਹੈਜ਼ ਡਨ ਹਾਰਮ ਟੂ ਸਿੱਖਸ ਐਂਡ ਉਹਨੂੰ ਅਜੇ ਠੀਕ ਤਰ੍ਹਾਂ ਸੋਲਵ ਨਹੀਂ ਕੀਤਾ ਜਾ ਰਿਹਾ। ਐਂਡ ਦਿਸ ਇਜ਼ ਨੋਟ ਜਸਟ ਕਿ ਸਿਰਫ ਡਾਇਸਪੋਰਾ ਸਿੱਖਸ ਕਹਿ ਰਹੇ ਨੇ, ਇਹ ਜਿਹੜੇ ਜਿਨ੍ਹਾਂ ਨੂੰ ਆਮ ਤੌਰ ਡਾਇਸਪੋਰਾ ਸਿੱਖ ਨਹੀਂ ਵੀ ਪਸੰਦ ਕਰਦੇ, ਭਾਵੇਂ ਉਹ DSGMC ਦੇ ਹੈੱਡ ਨੇ, ਭਾਵੇਂ ਉਹ ਜਥੇਦਾਰ ਨੇ ਇਸ ਵੇਲੇ, ਭਾਵੇਂ ਉਹ ਪੰਜਾਬ ਪੋਲੀਟਿਕਸ ਦੇ ਕਈ ਹਿੱਸੇ ਨੇ, ਅਤੇ ਭਾਵੇਂ ਇੰਡੀਅਨ ਡਿਪਲੋਮੈਟਸ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ। ਇਨਫੈਕਟ ਮੈਂ ਤੁਹਾਨੂੰ ਕਹਾਂਗਾ, IK ਗੁਜਰਾਲ ਦਾ ਸਨ ਨੇ 2 ਸਾਲ ਪਹਿਲਾਂ ਇਹ ਗੱਲ ਕਹੀ ਹੈ ਕਿ ਨਵੰਬਰ 1984 ਨੂੰ ਵੀ ਅਸੀਂ ਡੀਲ ਨਹੀਂ ਕੀਤਾ, ਵੀ ਸ਼ੁੱਡ ਆਲਸੋ ਵੀ ਟਾਕਿੰਗ ਅਬਾਊਟ June 1984 ਵਿੱਚ ਅਸੀਂ ਕੀ ਕੀਤਾ ਸਿੱਖਾਂ ਦੇ ਨਾਲ। ਸੋ ਮਾਈ ਪੁਆਇੰਟ ਇਜ਼ ਕਿ ਇਹ ਇੱਕ ਇੰਡੀਅਨ ਪਰਸਪੈਕਟਿਵ ਆ ਜਿਹਦੇ 'ਚ ਅਜੇ ਮੈਂ ਸਿੱਖ ਪਰਸਪੈਕਟਿਵ ਨਹੀਂ ਪਾਇਆ, ਜਿਹੜਾ ਇਹ ਡਿਮਾਂਡ ਕਰ ਰਿਹਾ ਕਿ ਅਸੀਂ ਜਿਹੜੇ ਗਲਤ ਕੰਮ ਕੀਨੇ ਉਹਨਾਂ ਨੂੰ ਐਡਰੈਸ ਕਰੀਏ। ਇਹਨੂੰ ਆਪਾਂ ਕੈਨੇਡਾ ਨਾਲ ਕਰ ਲੈਂਦੇ ਹਾਂ ਕੰਪੇਅਰ, ਕੈਨੇਡਾ ਵਿੱਚ ਕਿਉਂਕਿ ਜਸਟਿਨ ਟਰੂਡੋ ਨੇ ਕਹੀਏ ਤਾਂ ਉਹ ਐਡਰੈਸ ਕਰ ਰਹੇ ਨੇ ਚੀਜ਼ਾਂ ਨੂੰ ਕਿ ਜਿਹੜੇ ਰੋਂਗ ਉਸ ਕੰਟਰੀ ਨੇ ਕੀਤੇ ਨੇ। ਹੁਣੇ ਇੰਗਲੈਂਡ ਦੇ ਵਿੱਚ 2 MP ਬਣੇ ਨੇ, ਇੱਕ ਵੁਮੈਨ ਸਿੱਖ MP ਬਣੀ ਹੈ ਅਤੇ ਇੱਕ ਮੈਨ ਸਿੱਖ MP ਬਣਿਆ, ਦੋਨੋਂ ਐਜੂਕੇਟਡ ਨੇ। ਆਈ ਮੀਨ ਤਰਮਨਦੀਪ ਸਿੰਘ ਇਜ਼ ਅ ਕੇਂਬਰਿਜ ਆਕਸਫੋਰਡ ਮੈਨ, ਉਹ ਵੀ ਇਹ ਇਸ਼ੂਜ਼ ਦੀ ਗੱਲ ਕਰ ਰਹੇ ਨੇ। ਐਂਡ ਦੇ ਵਰਕ ਔਨ ਇੰਡੀਆ ਇਸ਼ੂਜ਼, ਦੇ ਵਰਕ ਔਨ ਸਿੱਖ ਇਸ਼ੂਜ਼, ਦੇ ਵਰਕ ਔਨ ਪੰਜਾਬ ਇਸ਼ੂਜ਼। ਇਹ ਐਕਚੁਅਲੀ ਇੱਕ ਸੀਰੀਅਸ ਇਸ਼ੂ ਹੈ ਜਿਹੜਾ ਅਨਰਿਜ਼ੋਲਵਡ ਹੈਗਾ, ਐਂਡ ਜਦ ਤੱਕ ਅਨਰਿਜ਼ੋਲਵਡ ਚੀਜ਼ਾਂ ਕਾਇਮ ਰਹਿੰਦੀਆਂ ਨੇ ਫਿਰ ਇਸ ਤਰ੍ਹਾਂ ਦੀ ਚੀਜ਼ ਚਰਚਾਵਾਂ ਜਾਰੀਆਂ ਰਹਿੰਦੀਆਂ ਨੇ। ਜਿਹੜਾ ਤੁਹਾਡਾ ਸੈਕਿੰਡ ਸਵਾਲ ਆ, ਮੈਂ ਉਹਦੇ ਵੱਲ ਜ਼ਿਆਦਾ ਜਾਵਾਂਗਾ ਕਿ ਜਿਹੜਾ ਸੱਜੇ ਪੱਖੀ ਗੱਲ ਆਪਾਂ ਕਹਿ ਰਹੇ ਹਾਂ, ਦੇਖੋ ਇਹ ਸਾਡਾ ਜਿਹੜਾ ਮਾਹੌਲ ਹੋ ਗਿਆ ਨਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ, ਦੇਰ ਇਜ਼ ਅ ਰਾਈਜ਼ ਆਫ ਦਾ ਰਾਈਟ, ਨੋਟ ਜਸਟ ਦਾ ਰਾਈਜ਼ ਆਫ ਦਾ ਰਾਈਟ, ਵਟਸ ਕਾਲ ਦਾ ਰਾਈਜ਼ ਆਫ ਦੀ ਐਕਸਟ੍ਰੀਮ ਰਾਈਟ। ਸਾਰਾ ਮਾਹੌਲ ਹੀ ਇਹ ਹੈਗਾ। ਤੁਸੀਂ ਦੇਖੋ ਗਵਰਨਮੈਂਟਸ ਸਕੈਨੇਡੇਵੀਆ ਵਰਗੀਆਂ ਕੰਟਰੀਆਂ ਵਿੱਚ ਜਿੱਥੇ ਕੋਈ ਇਮੈਜਿਨ ਵੀ ਨਹੀਂ ਕਰ ਸਕਦਾ ਸੀ ਕਿ ਰਾਈਟ ਵਿਲ ਰਾਈਜ਼, ਉੱਥੇ ਵੀ ਜਿੱਤ ਗਏ ਨੇ। ਵਿਚ ਮੀਨਸ ਕਿ ਇੱਕ ਸੈਂਟੀਮੈਂਟ ਚੱਲ ਰਿਹਾ ਕਿ ਜਿਹੜੀਆਂ ਐਕਸਟ੍ਰੀਮ ਆਈਡੀਓਲੋਜੀਜ਼ ਦਾ, ਉਸ ਐਕਸਟ੍ਰੀਮ ਆਈਡੀਓਲੋਜੀਜ਼ ਵਿੱਚ ਸਿੱਖਾਂ ਦੇ ਵੀ ਕੁਛ ਗਰੁੱਪਸ, ਸਬ ਗਰੁੱਪਸ ਪਨਪ ਰਹੇ ਨੇ। ਸੋ ਲੈਫਟ, ਰਾਈਟ, ਸੈਂਟਰ, ਇਹ ਡਿਮੈਂਸ਼ਨਸ ਚੇਂਜ ਹੁੰਦੀਆਂ ਰਹਿੰਦੀਆਂ ਨੇ ਸਿਕਲਿਕਲ ਲੈਵਲ 'ਤੇ। ਸਿੱਖਾਂ ਦਾ ਇਹ ਰੋਲ ਰਿਹਾ ਕਿ ਅਸੀਂ ਇਸ਼ੂ ਸੈਂਟਰਡ ਰਹੇ ਹਾਂ, ਅਸੀਂ ਲਵ ਅਤੇ ਜਸਟਿਸ ਸੈਂਟਰਡ ਰਹੇ ਹਾਂ, ਅਤੇ ਜਿਹੜੇ ਸਾਡੇ ਨਿਆਣੇ ਇੱਦਾਂ ਦੀਆਂ ਰਾਈਟ ਵਿੰਗ, ਐਕਸਟ੍ਰੀਮ ਰਾਈਟ ਵਿੰਗ ਆਈਡੀਓਲੋਜੀਜ਼ ਵਿੱਚ ਫਸ ਰਹੇ ਨੇ, ਸਾਨੂੰ ਉਹਨਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਦੀ ਲੋੜ ਆ, ਉਹਨਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਆ, ਅਤੇ ਉਹਨਾਂ ਨੂੰ ਸਿੱਖ ਨਜ਼ਰੀਏ ਤੋਂ ਕਿਸ ਤਰ੍ਹਾਂ ਅਸੀਂ ਇਸ਼ੂਜ਼ ਨਾਲ ਡੀਲ ਕਰੀਏ ਇਹ ਸਿਖਾਉਣ ਦੀ ਲੋੜ ਆ।
ਅਖੀਰਲਾ ਜੋ ਮੈਨੂੰ ਲੱਗਦਾ ਬਹੁਤ ਹੀ ਅਹਿਮ ਸਵਾਲ ਹੈ, ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ 'ਤੇ ਤੁਸੀਂ ਕੰਮ ਕਰ ਰਹੇ ਹੋ, ਉਸ 'ਤੇ ਜ਼ਰੂਰ ਚਾਨਣ ਪਾਓ ਕਿੰਨਾ ਕੁ ਕੰਮ ਹੋ ਚੁੱਕਿਆ, ਅੱਗੇ ਤੁਸੀਂ ਕੀ ਸੋਚ ਕੇ ਰੱਖਿਆ ਦੇ ਵਾਸਤੇ?
ਜ਼ਰੂਰ ਜੀ, ਥੈਂਕ ਯੂ ਫੋਰ ਐਸਕਿੰਗ ਪਹਿਲੀ ਗੱਲ, ਕਿਉਂਕਿ ਐਕਚੁਅਲੀ ਪੰਜਾਬ 130 million ਬੰਦਾ ਦੁਨੀਆ ਦਾ ਪੰਜਾਬੀ ਬੋਲਦਾ, 130 million, ਵੀ ਡੋਂਟ ਰੀਅਲਾਈਜ਼ ਦੈਟ। ਜ਼ਿਆਦਾਤਰ ਉਹ ਹੈਗੇ ਨੇ ਪਾਕਿਸਤਾਨੀ ਸਾਈਡ ਪੰਜਾਬ ਦੇ, ਕਿਉਂਕਿ ਅਸੀਂ ਨੈਸ਼ਨਲਿਜ਼ਮ ਪੋਲੀਟਿਕਸ ਦੇ ਬੜੇ ਪੰਗੇ ਨੇ ਨਾ, ਸੰਤਾੜੀ ਦਾ ਇੱਕ ਆਪਣਾ ਪੰਗਾ, ਫਿਰ ਵਿਦ ਇਨ ਇੰਡੀਆ ਪੰਜਾਬ ਦੀ ਟਰੰਕੇਸ਼ਨ ਹੋ ਗਈ। ਅਸੀਂ ਇਹਨਾਂ ਚੀਜ਼ਾਂ 'ਚੋਂ ਬਾਹਰ ਆ ਕੇ ਦੇਖਦੇ ਹਾਂ ਪੰਜਾਬ ਨੂੰ, ਪੰਜਾਬ ਇੱਕ ਰੀਜਨ ਦਾ ਨਾਂ, ਪੰਜਾਬ ਇੱਕ ਬੋਲੀ ਦਾ ਨਾਂ, ਉਹਨਾਂ ਦਾ ਕਿਹੜਾ ਧਰਮ ਆ, ਕਿਹੜਾ ਨੈਸ਼ਨਲਿਜ਼ਮ ਆ, ਅਸੀਂ ਇਹਦੇ 'ਚ ਵਾਰੇ ਨਹੀਂ ਦੇਖਦੇ ਪੰਜਾਬ ਡਿਜੀਟਲ ਲਾਇਬ੍ਰੇਰੀ 'ਚ। ਸੋ ਮੇਰੇ ਫਰੈਂਡ ਜਿਹੜੇ ਦਵਿੰਦਰਪਾਲ ਸਿੰਘ ਨੂੰ ਚਲਾ ਰਹੇ ਨੇ ਚੰਡੀਗੜ੍ਹ, ਅਸੀਂ ਦੋਨਾਂ ਨੇ ਸ਼ੁਰੂ ਕੀਤਾ ਸੀ ਇਕੱਠੇ, ਬਟ ਉਹਨਾਂ ਦਾ ਜ਼ਿਆਦਾ ਕੰਮ ਹੈ ਇਹਦੇ 'ਚ। ਬਟ ਸਾਡਾ ਉਹਦੇ 'ਚ ਵਰਕ ਇਹ ਹੈਗਾ ਕਿ ਪੰਜਾਬ ਦੀ ਕੋਈ ਵੀ ਖੂਬਸੂਰਤ ਚੀਜ਼ ਕਿਸੇ ਵੀ ਧਰਮ ਨਾਲ ਰਿਲੇਟਡ ਅਤੇ ਕਿਸੇ ਵੀ ਬੋਲੀ ਵਿੱਚ ਪੰਜਾਬ ਨਾਲ ਐਜ਼ ਲੌਂਗ ਐਜ਼ ਉਹ ਰਿਲੇਟਡ ਆ, ਅਸੀਂ ਉਹਨੂੰ ਲੱਭਾਂਗੇ, ਅਸੀਂ ਉਹਨੂੰ ਕਲੀਨ ਕਰਾਂਗੇ ਡਿਜੀਟਲੀ, ਅਤੇ ਅਸੀਂ ਉਹਨੂੰ ਔਨਲਾਈਨ ਕਰਾਂਗੇ। ਸੋ ਫਾਰ ਅਸੀਂ 7 ਤਸਵੀਰਾਂ, ਦਸਤਾਵੇਜ਼, ਮੈਪਸ, ਬੁੱਕਸ, ਮੈਨਿਊਸਕ੍ਰਿਪਟਸ, ਕੋਇਨਸ, ਫੁਲਕਾਰੀਆਂ, ਯੂ ਨੇਮ ਇਟ, ਉਹਦੇ ਵਿੱਚ ਅਸੀਂ ਪੰਜਾਬ ਦੀ ਸਰਕਾਰ ਨੂੰ ਕੋਈ ਲੋੜ ਪੈਂਦੀ ਹੈ ਉਹ ਵੀ ਸਾਡੇ ਕੋਲ ਆਉਂਦੇ ਆ। ਪਿੱਛੇ ਜੇ ਉਹਨਾਂ ਨੂੰ ਇੱਕ ਤੋਹਫ਼ਾ ਦੇਣਾ ਸੀ ਕਿਸੇ ਸਰਕਾਰ ਨੂੰ, ਉਹਨਾਂ ਨੂੰ ਸਮਝਣਾ ਵੇ ਕੀ ਦਈਏ, ਫਿਰ ਅਸੀਂ ਉਹਨਾਂ ਨੂੰ ਇੱਕ ਬੁੱਕ ਰੈਕਮੈਂਡ ਕੀਤੀ। ਜੇ ਬਿਹਾਰ ਗਵਰਨਮੈਂਟ ਨੇ 10ਵੇਂ ਪਾਤਸ਼ਾਹ 'ਤੇ ਐਗਜ਼ੀਬਿਸ਼ਨ ਬਣਾਉਣੀ ਸੀ ਉਹ ਵੀ ਅਸੀਂ ਬਣਾ ਕੇ ਦਿੱਤੀ ਹੈਗੀ। ਪਿੱਛੇ ਜੇ ਪੰਜਾਬ ਗਵਰਨਮੈਂਟ ਨੇ SGPC ਦੇ ਰਾਹੀਂ ਕੁਛ ਕਰਨਾ ਸੀ ਡਿਜੀਟਾਈਜ਼, ਅਸੀਂ ਉਹਦੇ 'ਚ ਵੀ ਕੀਤਾ, DSGMC ਦਾ ਵੀ ਕੀਤਾ, ਚੰਡੀਗੜ੍ਹ ਮਿਊਜ਼ੀਅਮ ਦਾ ਵੀ ਕੀਤਾ, DAV ਕਾਲਜ ਦਾ ਵੀ ਕੀਤਾ, ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਵੀ ਕਰ ਰਹੇ ਹਾਂ। ਮਾਈ ਪੁਆਇੰਟ ਇਜ਼ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਮਕਸਦ ਹੈਗਾ, ਸੋ ਫਾਰ ਅਸੀਂ ਉਹਦੇ ਬਾਏ ਦਾ ਵੇ 17 million ਪੇਜਿਸ ਆਲਰੇਡੀ ਕਰ ਚੁੱਕੇ ਹਾਂ। ਸਾਡੇ ਕੋਲ ਜੇ ਰੀਸੋਰਸਿਸ ਹੋਰ ਹੋਣ, ਸਾਡੇ ਕੋਲ ਅਬਾਊਟ 70 million ਪੇਜਿਸ ਦੀ ਆਲਰੇਡੀ ਪਰਮਿਸ਼ਨ ਹੈ ਹੋਰ ਡਿਜੀਟਾਈਜ਼ ਕਰਨ ਦੀ। ਸੋ ਅਸੀਂ ਇਹਦੇ 'ਤੇ ਜਾਰੀ ਰੱਖਾਂਗੇ ਜੀ ਇਹ ਕੰਮ, ਕਿਉਂਕਿ ਇਹ ਸਾਂਝੇ ਵਿਰਸੇ ਦੀ ਗੱਲ ਆ। ਇਹਦੇ ਵਿੱਚ ਜਿਹੜੀਆਂ ਸਮਕਾਲੀ ਪੋਲੀਟਿਕਸ ਹੁੰਦੀ ਹੈ, ਅਸੀਂ ਉਹਦੇ 'ਚ ਹਿੱਸਾ ਨਹੀਂ ਪਲੇ ਕਰਦੇ। ਦੇਖੋ, ਪੰਜਾਬ ਦੀ ਸਿਵਿਲਾਈਜੇਸ਼ਨ ਗਲੋਬਲ ਸਿਵਿਲਾਈਜੇਸ਼ਨ ਵਿੱਚ ਇੱਕ ਅਹਿਮ ਸਿਵਿਲਾਈਜੇਸ਼ਨ ਸੀ, ਜਿਵੇਂ ਬਗਦਾਦ ਦੀ ਸੀ। ਇਹ ਸਾਡੇ ਸਾਹਮਣੇ ਬਹੁਤ ਵੱਡਾ ਕੁਐਸਚਨ ਆ। ਤੁਹਾਨੂੰ ਪਤਾ ਬਗਦਾਦ ਦਾ ਅੱਜ ਹਾਲ ਕੀ ਹੋ ਗਿਆ? ਜਿੱਥੇ ਗ੍ਰੀਕਸ ਪੜ੍ਹਨ ਜਾਂਦੇ ਹੁੰਦੇ ਸੀ, ਪੰਜਾਬ ਦਾ ਵੀ ਦੋਨਾਂ ਸਾਈਡਾਂ 'ਤੇ ਕੁਛ ਇਹੋ ਜਿਹਾ ਹੀ ਹਾਲ ਹੋ ਰਿਹਾ, ਜਿਹੜੀ ਸਾਡੀ ਪੁਰਾਣੀ ਸੱਭਿਅਤਾ ਦੀ ਚੀਜ਼ਾਂ ਨੇ, ਭਾਵੇਂ ਹੜੱਪਾ ਨਾਲ ਜੁੜੀਆਂ ਨੇ ਅਤੇ ਭਾਵੇਂ ਉਹ ਸੂਫੀਜ਼ਮ ਨਾਲ ਨੇ ਅਤੇ ਭਾਵੇਂ ਉਹ ਬੁੱਧਿਜ਼ਮ ਜਾਂ ਗੀਤਾ ਦੀਆਂ ਨੇ ਅਤੇ ਭਾਵੇਂ ਸਿੱਖਾਂ ਦੀਆਂ ਨੇ, ਸਾਰੀਆਂ ਹੀ ਬਚਾਉਣ ਕੇ ਰੱਖਣ ਦੀ ਲੋੜ ਆ। ਲਿਪੀ ਦੇ ਲੈਵਲ 'ਤੇ, ਖੂਬਸੂਰਤ ਮੈਨੂਸਕ੍ਰਿਪਟ ਦੇ ਲੈਵਲ 'ਤੇ, ਚਿੱਤਰਕਾਰੀ ਦੇ ਲੈਵਲ 'ਤੇ ਅਸੀਂ ਉਹਦੇ ਪਿੱਛੇ ਹਾਂ ਕਿ ਪੰਜਾਬੀਆਂ ਨੂੰ ਇਹ ਸਿਰਫ ਭੰਗੜਾ ਅਤੇ ਤੰਦੂਰੀ ਚਿਕਨ ਦਾ ਮਾਣ ਨਾ ਹੋਵੇ, ਅਸੀਂ ਸਕਾਲਰ ਪੋਇਟਸ ਵੀ ਸੀਗੇ, ਅਸੀਂ ਥਰੂ ਮਲਟੀ ਕਲਚਰਲ ਮਾਡਲ ਵੀ ਕ੍ਰੀਏਟ ਕੀਤਾ ਪੂਰੇ ਵਰਲਡ ਵਿੱਚ। ਈਵਨ ਫਰਾਂਸ ਹੈਜ਼ ਐਡਮਿਟਿਡ ਕਿ ਉਹਨਾਂ ਦਾ ਮਾਡਲ ਫੇਲ ਹੋ ਗਿਆ। ਵੀ ਹੈਵ ਡਨ ਆਲ ਦਿਸ ਐਂਡ ਵੀ ਹੈਵ ਡਨ ਇਟ ਈਵਨ ਦੋ ਸਾਡਾ ਇੰਨਾ ਇੰਟਰਮਿਕਸ ਹੋਇਆ ਬਲੱਡਸ, ਰੇਸਿਸ ਦਾ ਅਤੇ ਰਿਲੀਜਨ ਦਾ, ਈਵਨ ਦੈਨ ਵੀ ਫਿਗਰਡ ਇਟ ਆਊਟ। ਸੋ ਵਿਚ ਮੀਨਸ ਵੀ ਨੋ ਹਾਊ ਟੂ ਡੂ ਇਟ। ਸਾਨੂੰ ਕੁਛ ਕੁ ਜਿਹੜੀਆਂ ਸਾਡੀਆਂ ਟੈਨਸ਼ਨਸ ਆ ਗਈਆਂ ਨਾ, ਉਹਨਾਂ 'ਚੋਂ ਬਚਾਉਣ ਲਈ ਜੇ ਅਸੀਂ ਖੂਬਸੂਰਤ ਚੀਜ਼ਾਂ ਅਤੇ ਪੁਰਾਣੇ ਮੈਨਸਕ੍ਰਿਪਟ ਦੇਖਾਂਗੇ, ਸਾਡਾ ਐਕਚੁਅਲੀ ਮਲਟੀਕਲਚਰਲ ਮਾਡਲ ਅਸੀਂ ਦੁਨੀਆਂ ਨੂੰ ਪੇਸ਼ ਕਰ ਸਕਦੇ ਹਾਂ। ਅਸੀਂ ਇਸ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਹਾਂ।
ਕਈ ਪਰਿਵਾਰ ਹੁੰਦੇ ਨੇ, ਉਹਨਾਂ ਦੇ ਘਰ 'ਚ ਪੁਰਾਤਨ ਚੀਜ਼ਾਂ ਪਈਆਂ ਹੋਈਆਂ ਨੇ, ਕੀ ਉਹ ਤੁਹਾਨੂੰ ਦੱਸ ਸਕਦੇ ਨੇ ਉਹਦੇ ਬਾਰੇ?
ਐਬਸੋਲੂਟਲੀ ਜੀ, ਤੁਸੀਂ ਇਨਫੈਕਟ ਅਸੀਂ ਹੁਣ ਸਿਰਫ ਇਹੀ ਨਹੀਂ, ਕਈ ਸਾਡੇ ਆਫਿਸ ਵਿੱਚ ਲਿਆਉਂਦੇ ਨੇ, ਕਈ ਲਿਆ ਨਹੀਂ ਸਕਦੇ, ਫਿਰ ਅਸੀਂ ਉਹਨਾਂ ਨੂੰ ਦੱਸ ਦਿੰਦੇ ਕਿਵੇਂ ਡਿਜੀਟਾਈਜ਼ ਕਰੋ। ਇਨਫੈਕਟ ਅਸੀਂ ਇਹਦੀ ਕਪੈਸਿਟੀ ਬਿਲਡਿੰਗ ਲਈ ਜਿਹੜੇ ਇਸ ਵੇਲੇ ਮਾਸਟਰਸ ਦੇ ਸਟੂਡੈਂਟਸ ਹੈ ਨਾ, ਗ੍ਰੈਜੂਏਟ ਸਟੂਡੈਂਟਸ, ਉਹਨਾਂ ਦੀ ਟ੍ਰੇਨਿੰਗ ਸਾਡੇ ਆਫਿਸ ਵਿੱਚ ਆ ਕੇ ਹੋ ਰਹੀ ਹੈ। ਪਿੱਛੇ ਜੇ ਜਗਾਦਰੀ ਦੇ ਸਾਰਾ ਬੈਚ ਆਇਆ ਡਿਜੀਟਾਈਜੇਸ਼ਨ ਕਰਨ ਸਿੱਖਣ ਦੇ ਲਈ। ਸੋ ਵੀ ਆਰ ਵੈਰੀ ਮੱਚ ਅਬਾਊਟ ਕਿ ਜਿਵੇਂ ਮਰਜ਼ੀ ਬਚਾਓ, ਉਹਦੀ ਡਿਜੀਟਲ ਕਾਪੀ ਜ਼ਰੂਰ ਬਚਾਓ। ਉਹਦਾ ਕਾਰਨ ਇਹ ਹੈ ਜੀ, ਇਫ ਇਟਸ ਨੋਟ ਸਰਚੇਬਲ ਐਂਡ ਨੋਟ ਔਨ ਗੂਗਲ ਟੂਡੇ, ਇਟ ਡਜ਼ ਨੋਟ ਐਗਜ਼ਿਸਟ। ਸੋ ਆਪਾਂ ਪੁਰਾਣੇ ਅਖਬਾਰ, ਸਾਡੇ ਬਿਆਨ, ਪੰਜਾਬੀਆਂ ਦਾ ਨਜ਼ਰੀਆ, ਪੰਜਾਬੀਆਂ ਦਾ ਵਿਸ਼ਾਲ ਦਿਲ, ਜਿਹੜੀਆਂ ਗੱਲਾਂ ਆਪਾਂ ਖੂਬਸੂਰਤ ਲੈਵਲ 'ਤੇ ਕਰਦੇ ਹਾਂ, ਉਹਨੂੰ ਅਸੀਂ ਡਿਜੀਟਲ ਆਰਕਾਈਵਿੰਗ ਦੇ ਲੈਵਲ 'ਤੇ ਲਿਆ ਰਹੇ ਹਾਂ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਇਹ ਲੌਸ ਨਾ ਹੋ ਜਾਵੇ, ਤਾਂ ਕਿ ਅਸੀਂ ਹਾਈਲਾਈਟ ਕਰ ਸਕੀਏ ਪੰਜਾਬ ਦੀਆਂ ਖੂਬਸੂਰਤ ਚੀਜ਼ਾਂ।
ਵਾਹ, ਪੰਜਾਬ ਅਤੇ ਪੰਜਾਬੀਅਤ ਨੂੰ ਬਿਲਕੁਲ ਬਰਕਰਾਰ ਅਤੇ ਕਾਇਮ ਰੱਖਣ ਦੀ ਲੋੜ ਹੈ, ਉਸ ਵਿੱਚ ਬੜਾ ਯੋਗਦਾਨ ਪਾ ਰਹੇ ਹੋ। ਮੈਂ ਤਾਂ ਇਹੀ ਕਹਾਂਗੀ ਜੀ, ਸ਼ੁਭ ਇੱਛਾਵਾਂ ਤੁਹਾਨੂੰ ਕਿ ਇਸ ਵਿੱਚ ਜ਼ੋਰ ਸ਼ੋਰ ਨਾਲ ਕੰਮ ਕਰੋ, ਅਤੇ ਅਗਰ ਅਸੀਂ ਕਿਸੇ ਤਰ੍ਹਾਂ ਮਦਦ ਕਰ ਸਕੀਏ ਜਾਂ ਹੋਰ ਗੱਲ ਕਰ ਸਕੀਏ ਜ਼ਰੂਰ ਸਾਨੂੰ ਦੱਸਣਾ। ਅਗਰ ਇਸ ਵਿੱਚ ਕੋਈ ਤੁਸੀਂ ਇਜ਼ਾਫਾ ਕਰਦੇ ਹੋ, ਕੋਈ ਨਵੀਂ ਨਾਯਾਬ ਚੀਜ਼ ਤੁਹਾਨੂੰ ਮਿਲੀ, ਜ਼ਰੂਰ ਸਾਨੂੰ ਦੱਸਣਾ।
ਜ਼ਰੂਰ ਜੀ, ਥੈਂਕ ਯੂ।
ਹਰਿੰਦਰ ਅਸ਼, ਤੁਸੀਂ ਆਏ ਇੱਥੇ ਉਚੇਚਾ ਸਾਡੇ ਨਾਲ ਗੱਲਬਾਤ ਕੀਤੀ, ਸਾਰੇ ਸਰੋਤਿਆਂ ਨਾਲ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ।
ਧੰਨਵਾਦ ਜੀ, ਇਟਸ ਆਲਵੇਜ਼ ਗੁੱਡ ਟੂ ਬੀ ਬੈਕ ਐਟ SBS ਪੰਜਾਬੀ।
SBS, 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 SB